गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक रचना है, जिस दा सिरलेख है गुरु नानक दा जप जी। आओ प्यार नाल सरवण करन दी कोशिश करिए जी। वर्तमान युग अपनी राजनीतिक आर्थिकता दे गलत विज्ञान राही अपने आप ये सुझाव देंदा रहा है कि मनुख केवल रोटी दे आसरे जीवंदा है। मनुख जीवन संबंधी ये डंगरां वाला नज़रिया किन्ना तंग ते दिल शिकन है। संसार दे महान विचारकां ने केवल रोटी ते आसरा रख्या है। ईसा मसीह दे ए यादगारी शब्द किन्ने रूहानी सुंदरता नाल लबरेज हन। तुहानू केवल रोटी दे आसरे ही नहीं जीवना चाहिदा, सगों खुदा दे मूहों निकले हर शब्द ते। सारे पशुआं नू भुख लगदी है, वह खुरली ते जांदे हन, परंतु इस शरीरक लोड़ नू वड्याउणा जिवें कि अज दा संसार करदा है, अग्ञानता ते रूहानी कदरां कीमतां वालों अखां बंद करन वाली गल है। फिर दोहरा दईए, सारे पशुआं नू भुख लगदी है, वह खुरली ते जांदे हन, परंतु इस शरीरक लोड़ नू वड्याउणा जिवें कि अज दा संसार करदा है, अग्ञानता ते रूहानी कदरां कीमतां वालों अखां बंद करन वाली गल है। मैं जदों आस भरिया संदेश तुहानू केवल रोटी दे आसरे ही नहीं जीवना चाहीदा पढ़दा हाँ, मेरे नेत्र अपने आप उपर वल उठ जांदे हन अते अपने अंदर विराजमान हरी दे चरण कमल चुमण लग जांदे हन। हाँ जी, मैं जदों आस भरिया संदेश कि तुहानू केवल रोटी दे आसरे ही नहीं जीवना चाहीदा ये पढ़दा हाँ, मेरे नेत्र अपने आप उपर वल उठ जांदे हन अते अपने अंदर विराजमान हरी दे चरण कमल चुमण लग जांदे हन। हकीकत संबंधी मेरी प्यास काफ़ी हद तक शांत हो जाती है अते जदों मैं ये चितवदा हाँ कि पुराने वक्तां दे सिख गुरु दे सिख जपजी ते जीवंदे सन, मेरा अंदरला सुखी ते शुकराने नाल भर जांदा है। हाँ जी, फिर दोहरा दईए, अते जदों मैं ये चितवदा हाँ कि पुराने वक्तां दे सिख गुरु दे सिख जपजी ते जीवंदे सन, मेरा अंदरला खुशी ते शुकराने नाल भर जांदा है। मेरे वडकियां जिन्हां नूं होया जे 450 साल ही होए हन वलों अमर बाणी दा पाठ मुड़ मुड़ किते जाण नाल मेरे ते इन्ना गहरा प्रभाव पिया है कि जदों मैं ठंडे पानी विच टुबी लाउंदा हाँ तां पंछियां दे पौ फुटाले समें चहचहा उठण वांग इसदा पाठ आप मुहारा मेरे मूहों निकल आउंदा है। सिख बच्चों के खून विच इस दे सच्चे प्रभाव नू हलूल कर देण वाला एक कलामई कारज है, क्योंकि ये बाणी खुशी प्रदान करती है, साडे रूहानी शरीर विच प्राणा दा संचार करती है ते उच्चाउंदी ते वड्याउंदी है। फिर दोहरा दईए, मेरे ते इन्ना गहरा प्रभाव पिया है कि जदों मैं ठंडे पानी विच टुबी लाउंदा हाँ तां पंछियां दे पौ फुटाले समें चहचहा उठण वांग इसका पाठ आप मुहारा मेरे मूहों निकल आउंदा है। सिख बच्चियां दे खून विच इस दे सच्चे प्रभाव नू हलूल कर देना एक कलामई कारज है, क्योंकि बाणी खुशी प्रदान करती है, साडे रूहानी शरीर विच प्राणा दा संचार करती है ते उच्चाउंदी ते वड्याउंदी है। इस दी छो इच्छावां दी झाणी ते तरौंका देंदी है अते जदों भी सिख मर्द इस्त्रियां गुरु दे शब्द पढ़दियां हन तां उन्हां नू भाई बुढ़े वाली शांति प्राप्त होंदी है। जे अज तुसी किसे सिख बच्चे नू जपजी अते रोटी विचाले चोण करन लई कहो, ओ बिना झिझक कहेगा जपजी। मैं खुश होंदा हाँ जदों मैं मनुख दे जाए नू शरीरक लोड़ां तों उपर उठिया वेखदा। फिर दोहरा दईए, जे अज तुसी किसे सिख बच्चे नू जपजी अते रोटी विचाले चोण करन लई कहो, ओ बिना झिझक कहेगा जपजी। मैं खुश होंदा हाँ जदों मैं मनुख दे जाए नू शरीरक लोड़ां तों उपर उठिया वेखदा हाँ। अते सच्चा सिख सच्चा नायक तिन्ना लोकां दी दौलत ਬੈਕੁੰਠ ਦੇ ਸੁੱਖਾਂ ਅਤੇ ਬੇਇੰਤਿਹਾ ਖੁਸ਼ੀ ਦੇ ਸੁਪਨ ਸੰਸਾਰ ਦੀਆਂ ਖੁਸ਼ੀਆਂ ਨਾਲ ਵੀ ਜਪਜੀ ਨੂੰ ਵਟਾਉਣ ਲਈ ਤਿਆਰ ਨਹੀਂ। ਕੋਈ ਗੁੰਮਨਾਮ ਕਿਰਤੀ, ਟੁੱਟੀਆਂ ਹੋਈਆਂ ਜੁੱਤੀਆਂ, ਲੀਰਾਂ ਲੱਥੀ ਪਗੜੀ, ਲੰਗਾਰੇ ਲੱਥੀ ਕਮੀਜ਼ ਵਾਲਾ ਜਦੋਂ ਉਜਾੜ ਵਿੱਚ ਕਿਸੇ ਰੁੱਖ ਦੇ ਥੱਲੇ ਬੈਠਾ ਮੂੰਹ ਹਨੇਰ ਜਪਜੀ ਦਾ ਪਾਠ ਕਰਦਾ ਹੈ, ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਲਾਲੀ ਆ ਜਾਂਦੀ ਹੈ ਅਤੇ ਜਦੋਂ ਉਹ ਨੇਤਰ ਖੋਲ੍ਹਦਾ ਹੈ ਪੂਰਬ ਵਿੱਚ ਸੂਰਜ ਦੀ ਟਿੱਕੀ ਚੜ੍ਹੀ ਆਉਂਦੀ ਹੈ। ਸਿੱਖ ਕੁਦਰਤ ਨਾਲ ਇੱਕਮਿੱਕ ਹੈ ਅਤੇ ਇਹ ਜਪਜੀ ਦੀ ਹੀ ਕਿਰਪਾ ਹੈ। ਜਪਜੀ ਇੱਕ ਅਜਿਹੀ ਬਾਣੀ ਹੈ ਜਿਸ ਦੇ ਘੇਰੇ ਵਿੱਚ ਤਾਰਿਆਂ ਦੀ, ਇਸ ਨੀਲੇ ਗਗਨ ਦੇ ਟਿਮਟਮਾਉਂਦੇ ਚਿਰਾਗਾਂ ਦੀ ਝਿਲਮਿਲ ਹੈ। ਇਸ ਧਰਤੀ ਦੇ ਵਾਸੀ ਚਿੱਟੀ ਪਗੜੀ ਬੰਨਣ 'ਤੇ ਸਿੱਖ ਨੂੰ ਕੋਸਦੇ ਹਨ, ਪਰ ਜਦੋਂ ਉਹ ਸਿਰ ਉਤਾਹਾਂ ਚੁੱਕਦਾ ਹੈ ਬੱਦਲ ਛੱਡ ਜਾਂਦੇ ਹਨ ਅਤੇ ਬਰਫ਼ ਲੱਦੀ ਚੋਟੀ ਨਜ਼ਰ ਆ ਜਾਂਦੀ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ ਹਾਂ ਕਿ ਪਰਬਤ ਵੀ ਤਾਂ ਗੁਰੂ ਦਾ ਸ਼ਾਨਦਾਰ ਸਿੱਖ ਹੈ। ਸਿੱਖ ਉਸ ਨੂੰ ਕੁਦਰਤ ਵਿੱਚ ਕਾਦਰ ਦੀ ਦਿੱਤੀ ਪੁਸ਼ਾਕ ਦੀ ਨਕਲ ਕਰਦਾ ਹੈ। ਜੀਵਨ ਦਾ ਕੀ ਲਾਭ ਜੇ ਮੇਰਾ ਸਿਰ ਸਾਰੇ ਹਾਲਾਤ ਤੋਂ, ਮੈਦਾਨ ਵਿੱਚੋਂ ਉੱਠ ਰਹੇ ਪਰਬਤਾਂ ਵਾਂਗ ਉੱਪਰ ਨਹੀਂ ਉੱਠ ਜਾਂਦਾ। ਹਾਂਜੀ, ਜੀਵਨ ਦਾ ਕੀ ਲਾਭ ਜੇ ਮੇਰਾ ਸਿਰ ਸਾਰੇ ਹਾਲਾਤ ਤੋਂ, ਮੈਦਾਨ ਵਿੱਚੋਂ ਉੱਠ ਰਹੇ ਪਰਬਤਾਂ ਵਾਂਗ ਉੱਪਰ ਨਹੀਂ ਉੱਠ ਜਾਂਦਾ। ਉਸ ਦਰਿਆ ਨੂੰ ਵੇਖਦੇ ਜੋ ਪਹਾੜਾਂ ਵਿੱਚੋਂ ਗੀਤ ਵਾਂਗ ਨਿਕਲ ਰਿਹਾ ਹੈ, ਕੀ ਮੇਰੇ ਲਈ ਅਜਿਹਾ ਦਿਲ ਰੱਖਣਾ ਮਨੁੱਖਾਂ ਵਾਲੀ ਗੱਲ ਹੈ ਜੋ ਸਾਰੇ ਵਹਿ ਰਹਿਆਂ ਦਰਿਆਵਾਂ ਦਾ ਸੋਮਾ ਨੇ। ਜਪਜੀ ਵਿੱਚ, ਕੁਦਰਤ ਵਿੱਚ ਜੀਵਨ ਦੀ ਅਦੁੱਤੀ ਲੈਅ ਹੈ। ਇਹ ਮਨੁੱਖ ਨੂੰ ਇੱਕ ਚਸ਼ਮਾ ਬਣਾ ਦਿੰਦੀ ਹੈ ਜੋ ਮਨੁੱਖੀ ਸੁਹਿਰਦਤਾ ਦੇ ਦੁੱਧ ਨਾਲ ਭਰਿਆ ਵਗ ਰਿਹਾ ਹੈ। ਜਪਜੀ ਕੁਦਰਤ ਅਤੇ ਕਾਦਰ ਨਾਲ ਇੱਕ ਸੁਰ ਹੋ ਕੇ ਜੀਵਨ ਦੀ ਕਲਾ ਦਾ ਪਾਠ ਹੈ। ਇਹ ਸੰਸਾਰ ਸਿਰਜਣਾ ਦੀ ਬਾਤ ਕਰਦਾ ਹੈ, ਜਿਵੇਂ ਕਿ ਦਰਗਾਹੀ ਕਵੀ ਇਸ ਨੂੰ ਵੇਖਦਾ ਹੈ ਅਤੇ ਬ੍ਰਹਿਮੰਡੀ ਚੇਤਨਤਾ ਦੇ ਗਿਆਨ ਦਾ ਸੁਝਾਅ ਦਿੰਦਾ ਹੈ। ਸਾਡੀਆਂ ਦਲੀਲਾਂ ਪਦਾਰਥ ਸੰਬੰਧੀ ਹਨ, ਇਸ ਲਈ ਨਾਮ ਮਾਤਰ ਹਨ, ਪਰੰਤੂ ਇਹ ਸਮਾਂ ਤਾਂ ਰੂਹਾਨੀਅਤ ਦਾ ਹੈ। ਲੋਕਾਂ ਦੀਆਂ ਹੋਰਨਾਂ ਧਰਮ ਪੁਸਤਕਾਂ ਅਤੇ ਬਾਈਬਲਾਂ ਵਿੱਚ ਜਪਜੀ ਦੀ ਅਦਭੁਤਤਾ, ਗਹਿਰਾਈ ਅਤੇ ਨਿੱਜੀ ਸੱਚ ਦੇ ਸੰਪੂਰਨ ਗਿਆਨ ਦੀ ਸਹਿਜ ਵਿਆਖਿਆ ਦੇ ਮੁਕਾਬਲੇ ਵਿੱਚ ਕੁਝ ਨਹੀਂ। ਜਿਨ੍ਹਾਂ ਨੂੰ ਰੱਬ ਨਾਲ ਪਿਆਰ ਹੈ, ਉਸ ਦੇ ਪਰਿਵਾਰ ਦੇ ਜੋ ਕੁਦਰਤ ਹੈ ਦੇ ਅੰਦਰਲੇ ਸਰਕਲ ਵਿੱਚ ਰਹਿੰਦੇ ਹਨ, ਕਿਸੇ ਇੱਕ ਪਰਿਵਾਰ ਦੇ ਬਾਰੇ ਗੱਲ ਕਰਨਾ ਅਤੇ ਸਾਰਿਆਂ ਪਰਿਵਾਰਾਂ ਬਾਰੇ ਨਾ ਕਰਨਾ, ਕੀ ਇਹ ਗਵਾਰਾਂ ਵਾਲੀ ਗੱਲ ਨਹੀਂ? ਉਹ ਆਂਗਨ ਕੀ ਹੈ ਜਿਸ ਦੇ ਛੋਟੇ ਜਿਹੇ ਘੇਰੇ ਵਿੱਚ ਚੰਨ ਅਤੇ ਪਰਬਤ ਨਹੀਂ? ਉਹ ਘਰ ਕੀ ਹੈ ਜਿਸ ਵਿੱਚ ਸਾਰੇ ਸੰਸਾਰ ਦੀ ਵਿਸ਼ਾਲਤਾ ਨਹੀਂ? ਛੋਟਾ ਹੋਣਾ ਮਾੜੀ ਗੱਲ ਹੈ। ਮੈਂ ਹੈਰਾਨ ਹਾਂ ਇਸ ਮਾਨਸਿਕ ਦੁੱਖ ਵਿੱਚ ਨਵੇਕਲੇ ਪੁਣ ਦੀ ਅਗਿਆਨਤਾ ਕਾਰਨ ਸਾਡਾ ਸਾਹ ਨਾ ਘੁੱਟਣ ਲੱਗ ਪਵੇ। ਪਰ ਗੁਰੂ ਨਾਨਕ ਦੀ ਜਪਜੀ ਦੀ ਲੈਅ ਸਾਨੂੰ ਉੱਚੀਆਂ ਮੰਡਲਾਂ ਵਿੱਚ ਲੈ ਜਾਂਦੀ ਹੈ। ਅਸੀਂ ਤਾਰਿਆਂ ਨੂੰ ਇੱਕ ਕਲਾਵੇ ਵਿੱਚ ਲੈ ਲੈਂਦੇ ਹਾਂ ਅਤੇ ਧਰਤੀ ਦੇ ਜੀਵਨ ਦੀਆਂ ਜੜ੍ਹਾਂ ਨੂੰ ਦੂਜੇ ਕਲਾਵੇ ਵਿੱਚ। ਇਹ ਅਨਮੋਲ ਬਾਣੀ ਹੈ, ਇਸ ਦੇ ਪਾਠ ਵਿੱਚ ਜੀਵਨ ਹੈ। ਇਸ ਦਾ ਕਮਾਲ ਹੈ ਕਿ ਗੁਰੂ ਨਾਨਕ ਆਪਣੀ ਇਸ ਇੱਕ ਬਾਣੀ ਵਿੱਚ ਹਾਜ਼ਰ ਹਜ਼ੂਰ ਹੈ। ਅਸੀਂ ਇਸ ਦੀ ਆਵਾਜ਼ ਵਿੱਚੋਂ ਮਾਲਕ ਨੂੰ ਮਿਲ ਸਕਦੇ ਹਾਂ। ਹਾਂਜੀ, ਜਪਜੀ, ਇਸ ਦਾ ਕਮਾਲ ਹੈ ਕਿ ਗੁਰੂ ਨਾਨਕ ਆਪਣੀ ਇਸ ਇੱਕ ਬਾਣੀ ਵਿੱਚ ਹਾਜ਼ਰ ਹਜ਼ੂਰ ਹੈ। ਅਸੀਂ ਇਸ ਦੀ ਆਵਾਜ਼ ਵਿੱਚੋਂ ਮਾਲਕ ਨੂੰ ਮਿਲ ਸਕਦੇ ਹਾਂ। ਇਸ ਧਰਤੀ ਦੇ ਰਹਿਣ ਵਾਲਿਆਂ ਨੇ ਅਜੇ ਉਸ ਨੂੰ ਨਹੀਂ ਸੁਣਿਆ, ਪਰ ਬੈਕੁੰਠ ਇਸ ਦੇ ਲੈ ਪਰੇ ਗੀਤ ਨਾਲ ਗੂੰਜ ਉੱਠਦੇ ਹਨ। ਮੇਰਾ ਖਿਆਲ ਹੈ ਕਿ ਇਸ ਦਾ ਅਨੁਵਾਦ ਕਰਨ ਦਾ ਕੋਈ ਲਾਭ ਨਹੀਂ। ਇੱਕ ਵਾਰੀ ਅਨੁਵਾਦ ਕਰਕੇ ਕਿਸੇ ਹੋਰ ਮੂਡ ਵਿੱਚ ਇਸ ਦਾ ਮੁੜ ਅਨੁਵਾਦ ਕਰਨ ਲਈ ਮਜਬੂਰ ਹੋ ਜਾਵਾਂਗੇ। ਘੱਟੋ ਘੱਟ ਮੈਂ ਤਾਂ ਇਸ ਦਾ ਸਦਾ ਲਈ ਅਨੁਵਾਦ ਕਰੀ ਜਾਣਾ ਚਾਹੁੰਦਾ ਹਾਂ, ਅਤੇ ਇਸ ਦਾ ਸਦਾ ਅਨੁਵਾਦ ਅਸੰਭਵ ਹੈ। ਇਸ ਦੀ ਝਲਕ ਵਿੱਚ ਕਈ ਖੰਡ ਬ੍ਰਹਿਮੰਡ ਹਨ, ਇਸ ਦੀ ਆਵਾਜ਼ ਵਿੱਚ ਕਈ ਦੇਵੀ ਦੇਵਤੇ ਹਨ, ਇਸ ਦੀ ਚਾਲ ਵਿੱਚ ਆਕਾਸ਼ ਦੇ ਅਸੰਖ ਨਿਰਤਕਾਰਾਂ ਦੇ ਚਿੱਟੇ ਕਦਮਾਂ ਦੀ ਥਰਥਰਾਹਟ ਹੈ। ਇਸ ਨੂੰ ਮੁੜ ਮੁੜ ਪੜ੍ਹਨ ਵਿੱਚ ਸਵਰਗੀ ਸੰਗੀਤ ਮੰਡਲੀ ਦੀ ਸਵਰ ਸਮਾਨਤਾ ਅਤੇ ਮੁਕਤੀ ਪ੍ਰਾਪਤ ਰੂਹਾਂ ਦਾ ਸਾਥ ਮਿਲਦਾ ਹੈ। ਇਹ ਕੋਈ ਫਲਸਫਾ ਨਹੀਂ ਪੜਾਉਂਦਾ, ਸਗੋਂ ਜੀਵਨ ਚਿਣੰਗ ਬਖਸ਼ਦਾ ਹੈ। ਇਹ ਸੱਚ ਹੋਵੇ ਜਾਂ ਝੂਠ, ਇਸ ਦੀ ਬਾਣੀ ਵਿੱਚ ਅੱਗੋਂ ਲਈ ਸਾਰੀ ਮਨੁੱਖਤਾ ਦੇ ਹੋਣ ਵਾਲੇ ਗੁਪਤ ਧਰਮ ਦਾ ਰਹੱਸ ਹੈ। ਇਸ ਰੂਹਾਨੀ ਬਾਣੀ ਨਾਲ ਮਨ ਕਦੇ ਰਜਦਾ ਨਹੀਂ। ਜਬ ਜੀ ਪੰਜਾਬੀ ਦੀ ਛੋਟੀ ਪਰ ਰਸੀਲੀ ਭਾਸ਼ਾ ਨੂੰ ਮਨੁੱਖ ਮਨਾਂ ਦੀ ਭਾਸ਼ਾ ਬਣਾ ਦੇਵੇਗੀ। ਇੱਕ ਸਹਿਜ ਆਸ ਤੁਸੀਂ ਆਖੋਗੇ, ਪਰ ਪਿਆਰ ਦੇ ਆਪਣੇ ਰਾਹ ਹਨ ਅਤੇ ਇੱਕ ਪਗਡੰਡੀ ਵੀ ਕਿਸੇ ਅਣਜਾਣੇ ਮੰਡਲ ਵਿੱਚ ਲਿਜਾ ਸਕਦੀ ਹੈ। ਪਿਆਰ ਹਰ ਜਾਦੂ ਕਰ ਸਕਦਾ ਹੈ ਅਤੇ ਗੁਰੂ ਨਾਨਕ ਦੀ ਚੁਣੀ ਭਾਸ਼ਾ, ਉਸਦੇ ਨਾਮ ਦੇ ਪਿਆਰ ਸਦਕਾ ਇਸ ਧਰਤੀ ਦੇ ਮਨੁੱਖ ਮਾਤਰ ਦੀ ਚੁਣੀ ਭਾਸ਼ਾ ਹੋ ਸਕਦੀ ਹੈ। ਇਸ ਦੀ ਸੁਰ ਸੱਚਖੰਡ ਵਿੱਚ ਸੁਣੀ ਜਾ ਸਕਦੀ ਹੈ, ਇਹਨਾਂ ਮੈਂ ਜਾਣਦਾ। ਜਪਜੀ ਵਿੱਚੋਂ ਕੁਝ ਅੰਸ਼। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀਓਵਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀਓਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਗ ਮਲੇਛ ਮਲ ਪੱਖਾਏ ਅਸੰਗ ਨਿੰਦਕ ਸਿਰ ਕਰੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਤ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਈਆਂ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਨੋ ਗਾਵਨ ਜੋ ਤੁਤ ਪਾਵਨ ਰਤੇ ਤੇਰੇ ਭਗਤ ਰਸਾਲੇ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਪਤ ਪੌੜੀਆ ਚੜੀਐ ਹੋਏ ਕੀਸ ਸੁਣ ਗਲਾਂ ਆਕਾਸ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜਤ ਪਹਾਰਾ ਧੀਰ ਸੁਨਿਆਰ ਐਰਣ ਮਤ ਵੇਦ ਹਥਿਆਰ ਭਉ ਖਲਾ ਗੰ ਤਪਤਾਓ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਤੁਹਾਡੇ ਵਿੱਚੋਂ ਕੁਝ ਇਹ ਕਹਿਣਗੇ ਕਿ ਅੰਗਰੇਜ਼ੀ ਦੀ ਪੁਸਤਕ ਵਿੱਚ ਦਿੱਤਾ ਜਪਜੀ ਦਾ ਸਹੀ ਤਰਜਮਾ ਨਹੀਂ। ਇਹ ਠੀਕ ਹੈ, ਪਰ ਉਹ ਲੱਖਾਂ ਵਿੱਚੋਂ ਇੱਕ ਤਾਂ ਹੈ। ਸੰਗੀਤ ਦੀਆਂ ਅਣਗਿਣਤ ਧਾਰਨਾਵਾਂ ਅਤੇ ਅਰਥ ਹਨ। ਇਸ ਤੋਂ ਛੁੱਟ ਉਹ ਅਨੁਵਾਦ ਵੀ ਤਾਂ ਪੂਰੀ ਤਰ੍ਹਾਂ ਸ਼ਾਬਦਿਕ ਹੈ। ਮੈਂ ਕਾਫਰ ਹੋਵਾਂਗਾ ਜੋ ਉਸਦੇ ਸ਼ਬਦਾਂ ਦਾ ਅਰਥ ਕਰਦੇ ਹੋਏ ਗੁਰੂ ਸਾਹਿਬਾਂ ਤੋਂ ਵੱਖਰਾ ਭਾਵ ਦਿੱਤਾ ਹੋਵੇ। ਮੈਂ ਤ੍ਰਿਜਣ ਦੀਆਂ ਭੈਣਾਂ ਵਿੱਚ 1921 ਵਿੱਚ ਦਿੱਤੇ ਅਨੁਵਾਦ ਨਾਲੋਂ ਉਸ ਸੰਖੇਪ ਅਨੁਵਾਦ ਨੂੰ ਵਧੇਰੇ ਪਸੰਦ ਕਰਦਾ ਹਾਂ ਅਤੇ ਮੈਨੂੰ ਪਹਿਲੇ ਅਨੁਵਾਦ ਦੇ ਕੁਝ ਪੈਰੇ ਅਜੇ ਵੀ ਬਹੁਤ ਜਚਦੇ ਹਨ ਅਤੇ ਆਉਣ ਵਾਲੀਆਂ ਸਦੀਆਂ ਵਿੱਚ ਮੈਂ ਜੋ ਇਸ ਦੇ ਕਈ ਲੱਖਾਂ ਅਨੁਵਾਦ ਕਰਨੇ ਹਨ ਮੈਂ ਸਰਬੋਤਮ ਨੂੰ ਚੁਣਾਂਗਾ। ਮੋਤੀਆ ਦੀ ਆਬਾ ਵਾਲੇ ਚਾਨਣ ਦੇ ਧਾਗੇ ਵਿੱਚ ਪਰੋਏ ਅਤੇ ਉਹਨਾਂ ਤੋਂ ਛੁੱਟ ਹੋਰ ਵੀ ਅਨੁਵਾਦ ਕਰਾਂਗਾ। ਅਤੇ ਅਜੇ ਹਾਰ ਨੂੰ ਪਾ ਕੇ ਇਤਨਾ ਹੰਕਾਰ ਆ ਜਾਵੇਗਾ ਕਿ ਸ਼ਾਇਦ ਜਪਜੀ ਸਾਹਿਬ ਨੂੰ ਅਨੁਵਾਦ ਕਰਨ ਦੀ ਉਹ ਮੇਰੀ ਪਹਿਲੀ ਕੱਚੀ ਪ੍ਰਾਪਤੀ ਹੋਵੇਗੀ। ਇੱਥੇ ਮੈਂ ਇਸ ਗੱਲ ਦਾ ਇਕਬਾਲ ਕਰਦਾ ਹਾਂ, ਮੈਨੂੰ ਜਪਜੀ ਦੇ ਕਰਤੇ ਦੇ ਪਿਆਰ ਨੇ ਮੌਤ ਤੋਂ ਰੱਖ ਲਿਆ ਹੈ। ਗੁਰੂ ਸਾਹਿਬਾਂ ਦੇ ਸ਼ਬਦਾਂ ਦੇ ਪਾਠ ਕਰੀ ਜਾਣ ਅਤੇ ਅੱਜ ਦੇ ਯੁੱਗ ਦੇ ਕਈ ਬੰਦਿਆਂ ਨਾਲ ਅਕਸਰ ਸ਼ੱਕ ਕਰਦਾ ਸਾਂ, ਪਰ ਨਿੱਜੀ ਤਜਰਬਿਆਂ ਨਾਲ ਮੈਂ ਵੇਖਿਆ ਹੈ ਕਿ ਜਪਜੀ ਬਿਨਾਂ ਮਨੁੱਖ ਮਰ ਜਾਂਦਾ ਹੈ। ਹਾਂਜੀ, ਗੁਰੂ ਸਾਹਿਬਾਂ ਦੇ ਸ਼ਬਦਾਂ ਦੇ ਪਾਠ ਕਰੀ ਜਾਣ 'ਤੇ ਅੱਜ ਦੇ ਯੁੱਗ ਦੇ ਕਈ ਬੰਦਿਆਂ ਨਾਲ ਅਕਸਰ ਸ਼ੱਕ ਕਰਦਾ ਸਾਂ, ਪਰ ਨਿੱਜੀ ਤਜਰਬਿਆਂ ਨਾਲ ਮੈਂ ਵੇਖਿਆ ਹੈ ਕਿ ਜਪਜੀ ਬਿਨਾਂ ਮਨੁੱਖ ਮਰ ਜਾਂਦਾ ਹੈ। ਗੁਰੂ ਦਾ ਨਿੱਜੀ ਪਿਆਰ ਜੀਵਨ ਦੀ ਧੂੜ ਵਿੱਚ ਆ ਰਲਦਾ ਹੈ ਅਤੇ ਜਪਜੀ ਬਿਨਾਂ ਮਨੁੱਖ ਭੁੱਖਾ ਮਰ ਜਾਂਦਾ ਹੈ। ਸਾਹਿਬਾਂ ਦੇ ਸ਼ਬਦਾਂ ਦੇ ਪਾਠ ਦੇ ਬਿਨਾਂ ਮਨੁੱਖ ਦੀ ਰੂਹ ਭਾਰੀ ਹੋ ਜਾਂਦੀ ਹੈ ਅਤੇ ਇਸ ਤੋਂ ਉਹ ਬੇਖਬਰ ਹੁੰਦਾ ਹੈ। ਫਿਰ ਦੁਹਰਾ ਦਈਏ ਕਿ ਸਾਹਿਬਾਂ ਦੇ ਸ਼ਬਦਾਂ ਦੇ ਪਾਠ ਤੋਂ ਬਿਨਾਂ ਮਨੁੱਖ ਦੀ ਰੂਹ ਭਾਰੀ ਹੋ ਜਾਂਦੀ ਹੈ ਅਤੇ ਇਸ ਤੋਂ ਉਹ ਬੇਖਬਰ ਹੁੰਦਾ ਹੈ। ਸ਼ਬਦਾਂ ਨੂੰ ਮੁੜ ਦੁਹਰਾਉਣਾ ਹੀ ਮੇਰੇ ਵਿਚਾਰ ਅਨੁਸਾਰ ਮਨੁੱਖੀ ਮਨ ਦੀ ਧਾਰਮਿਕ ਸਥਿਤੀ ਹੈ, ਪਰ ਇਸ ਕੀਰਤਨ ਤੋਂ ਪਿਆਰ ਪੈਦਾ ਹੁੰਦਾ ਹੈ, ਇਸ ਤੋਂ ਪਹਿਲਾਂ ਨਹੀਂ। ਜਿਸ ਨੇ ਇਸ ਜੀਵਨ ਦੀਆਂ ਦੁੱਖਾਂ ਦਾ ਸਬਕ ਨਹੀਂ ਪਕਾਇਆ, ਗੁਰੂ ਦੇ ਪਿਆਰ ਦਾ ਭਾਗੀ ਨਹੀਂ ਹੋ ਸਕਦਾ ਅਤੇ ਉਸ ਦੀ ਪ੍ਰੀਤ ਤੋਂ ਬਿਨਾਂ ਰੂਹਾਨੀ ਜੀਵਨ ਤਾਂ ਹੋ ਹੀ ਨਹੀਂ ਸਕਦਾ। ਹਾਂਜੀ, ਜਿਸ ਨੇ ਇਸ ਜੀਵਨ ਦੀਆਂ ਦੁੱਖਾਂ ਦਾ ਸਬਕ ਨਹੀਂ ਪਕਾਇਆ, ਗੁਰੂ ਦੇ ਪਿਆਰ ਦਾ ਭਾਗੀ ਨਹੀਂ ਹੋ ਸਕਦਾ ਅਤੇ ਉਸ ਦੀ ਪ੍ਰੀਤ ਤੋਂ ਬਿਨਾਂ ਰੂਹਾਨੀ ਜੀਵਨ ਤਾਂ ਹੋ ਹੀ ਨਹੀਂ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।